ਜਿਹੜੇ ਕਹਿੰਦੇ ਨੇ ਅਕਾਲ ਪੁਰਖ ਨੂੰ ਦੇਹ ਸ਼ਿਵਾ ਬਰ ਮੋਹੇ, ਇਹ ਸ਼ੁਭ ਕਰਮ ਤੇ ਕਬ ਹੋ ਨਾ ਤਰੋਂ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰਸਿਖ ਹੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਪਾਓ ਉਚਰੋ, ਜਬ ਆਪ ਕੀ ਯੋਧ ਨਿਦਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ, ਧਨ ਜੀਓ ਤੇ ਕੋ ਜਗ ਮੈਂ, ਮੁੱਖ ਮੈਂ ਹਰ ਚਿੱਤ ਮੈਂ ਜੁੱਧ ਵਿਚਾਰ ਹੈ। ਉਹ ਜਿਹੜੇ ਸੂਰਮੇ ਨੇ ਐਸੇ ਧਨਤਾ ਦੇ ਜੋ ਜਾ ਕੇ ਮੈਦਾਨੇ ਜੰਗ ਦੇ ਵਿੱਚ ਲੜਦੇ ਨੇ, ਜਿਵੇਂ ਸ੍ਰੀ ਚਮਕੌਰ ਸਾਹਿਬ ਦੇ ਜੰਗ ਵਿੱਚ ਲੜੇ, ਸਿੱਧੇ ਮੂੰਹ ਹੋ ਕੇ ਪੰਜ ਪੰਜ ਜਾਣੇ ਨਿਕਲ ਕੇ ਲੜੇ, ਜਿਵੇਂ ਸ੍ਰੀ ਮੁਕਤਸਰ ਸਾਹਿਬ ਜਾ ਕੇ ਯੋਧਿਆਂ ਨੇ ਜੰਗ ਕੀਤੇ, ਸ੍ਰੀ ਆਨੰਦਪੁਰ ਸਾਹਿਬ ਜੰਗ ਕੀਤੇ, ਮਹਾਰਾਜ ਕੇ ਜੰਗ ਕੀਤੇ, ਇਉਂ ਜਿਹੜੇ ਸੂਰਮੇ ਨੇ ਜਿਨ੍ਹਾਂ ਨੇ ਜਾ ਕੇ ਧਰਮ ਦਾ ਜੰਗ ਕੀਤਾ, ਮੂੰਹ ਦੇ ਉੱਤੇ ਸੱਟਾਂ ਸਹਾਰੀਆਂ, ਉਹ ਯੋਧੇ ਤਿੰਨ ਪ੍ਰਕਾਰ ਦੇ ਸੂਰਮਾ, ਇਹ ਜਿਹੜੇ ਸੂਰਮੇ ਹੁੰਦੇ ਨੇ ਇਹ ਯੋਧੇ, ਜਿਵੇਂ ਯੋਧੇ ਹਨ ਇਹ ਸਾਰੇ, ਆਤਰਥੀ ਯੋਧਾ ਸਾਰਿਆਂ ਨਾਲੋਂ ਵੱਡਾ ਹੁੰਦਾ, ਉਸ ਤੋਂ ਛੋਟਾ ਮਹਾਰਥੀ। ਸੋ ਇਸੇ ਪ੍ਰਕਾਰ ਇਹ ਜਿਹੜੇ ਯੋਧੇ ਨੇ, ਦਸ ਨਾਲ ਲੜਨ ਵਾਲਾ, ਸੈਂਕੜਿਆਂ ਨਾਲ ਲੜਨ ਵਾਲਾ, ਬੇਗਿਣਤ ਫੌਜਾਂ ਨਾਲ ਲੜਨ ਵਾਲਾ ਆਤਰਥੀ ਯੋਧਾ, ਯੋਧ, ਮਹਾਬਲੀ, ਸੂਰਮਾ, ਇਹ ਤਿੰਨ ਅਵਸਥਾ ਹਨ ਇਹਨਾਂ ਦੀਆਂ। ਗਾਵਨ ਖੁਦ ਨੂੰ ਯੋਧ ਮਹਾਬਲ ਸੂਰਾ, ਇਹ ਯੋਧੇ ਮਹਾਬਲੀ ਸੂਰਮੇ ਵੀ ਪਰਮਾਤਮਾ ਨੂੰ ਗਾਉਂਦੇ ਨੇ, ਜਿਹੜੇ ਸਹਾਰਦੇ ਨੇ ਆਪਣੇ ਉੱਪਰ। ਅਣਗਿਣਤ ਹੀ ਗ੍ਰੰਥ ਨੇ ਜਿਹੜੇ ਯੋਧਿਆਂ ਨੂੰ ਕਥਨ ਕਰਦੇ ਨੇ, ਅਣਗਿਣਤ ਹੀ ਮੈਦਾਨੇ ਜੰਗ ਦੇ ਵਿੱਚ ਜਾ ਕੇ ਲੜਾਈ ਦੇ ਢੰਗ, ਇਹਨਾਂ ਦੀਆਂ ਵਿਧੀਆਂ, ਇਹਨਾਂ ਦੇ ਫਲ, ਧਰਮ ਜੰਗ ਵਿੱਚ ਮਰਨ ਵਾਲਾ ਸ਼ਹੀਦੀ ਨੂੰ ਪ੍ਰਾਪਤ ਕਰਕੇ ਸੱਚਖੰਡ ਨੂੰ ਚਲਿਆ ਜਾਂਦਾ। ਘਰੇਲੂ ਜੰਗ ਕਰਦੇ ਲੋਕ, ਦੇਸ਼ਾਂ ਦੇ ਜੰਗ, ਕਈ ਪ੍ਰਕਾਰ ਦੀਆਂ ਜੰਗਾਂ ਨੇ, ਪਰ ਐਸੇ ਵੀ ਸੂਰਮੇ ਨੇ ਜਿਹੜੇ ਧਰਮ ਦੇ ਖਾਤਰ ਲੜਦਿਆਂ ਲੜਦਿਆਂ ਸ਼ਹੀਦ ਹੋ ਜਾਂਦੇ ਨੇ, ਜਾਂ ਧਰਮੀ ਰਾਜੇ ਜਿਹੜੀਆਂ ਨੌ ਧੁਨਾਂ ਛੇਵੇਂ ਪਾਤਸ਼ਾਹ ਨੇ ਚੜਾਈਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਲੱਲਾ ਬਹਿਲੀਮਾ ਕੀ ਧੁਨ ਗਾਵਣੀ, ਟੁੰਡੇ ਅਸ ਰਾਜੇ ਕੀ ਧੁਨੀ, ਇਹ ਜਿਹੜੀਆਂ ਧੁਨੀਆਂ ਚੜਾਈਆਂ ਨੇ, ਇਹਨਾਂ ਨੂੰ ਬਹੁਤ ਚੰਗੇ ਰਾਜੇ ਜਾਣ ਕੇ ਇਹਨਾਂ ਦੀਆਂ ਸਾਖੀਆਂ ਛੇਵੇਂ ਪਾਤਸ਼ਾਹ ਨੇ ਆਪਣੀਆਂ ਫੌਜਾਂ ਨੂੰ ਸੁਣਾਈਆਂ ਵੀ ਦੇਖੋ ਇਹ ਰਾਜੇ ਕਿੰਨੇ ਚੰਗੇ ਹੋਏ ਨੇ, ਧਰਮ ਦਾ ਨਿਆਂ ਕੀਤਾ, ਧਰਮ ਦਾ ਜੰਗ ਕੀਤਾ ਜਿਨ੍ਹਾਂ ਨੇ। ਸੋ ਇਸ ਤਰ੍ਹਾਂ ਇਹ ਰਾਜਸੀ ਸ੍ਰਿਸ਼ਟੀ ਦਾ ਕਥਨ ਕਰਕੇ ਇਸੇ ਪੌੜੀ ਵਿੱਚ ਹੁਣ ਸ਼ਾਂਤ ਕੀ ਸ੍ਰਿਸ਼ਟੀ ਨੂੰ ਹੀ ਇਸੇ ਪੰਗਤੀ ਵਿੱਚ ਹੀ ਲਿਆਉਣਾ। ਫਿਰ ਮਹਾਰਾਜ ਜੀ ਨੇ ਅਸੰਖ ਸੂਰ ਮੋਹ ਪਖ ਸਾਰ, ਅਸੰਖ ਐਸੇ ਅਣਗਿਣਤ ਹੀ ਬ੍ਰਹਮ ਗਿਆਨੀ ਮਹਾਂਪੁਰਸ਼ ਜਿਨ੍ਹਾਂ ਦੇ ਹਿਰਦੇ ਚ ਸੂਰਜ ਚੜ੍ਹ ਗਿਆ ਬ੍ਰਹਮ ਗਿਆਨ ਦਾ, ਜਿਨ੍ਹਾਂ ਦੇ ਹਿਰਦੇ ਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ, ਜਿਹੜੇ ਸਾਰ ਤੱਤ ਜਿਹੜਾ ਹੈ ਸਾਰਿਆਂ ਨਾਲੋਂ ਕਿਹੜਾ ਮੋਹ, ਇਹਨੂੰ ਭਾਖ ਲੈਂਦੇ ਨੇ, ਖਾ ਲੈਂਦੇ ਨੇ। ਸਾਰਿਆਂ ਨਾਲੋਂ ਔਖਾ ਮੋਹ ਜਿੱਤਣਾ ਹੈ, ਕਾਮ ਕ੍ਰੋਧ ਲੋਭ ਹੰਕਾਰ, ਇਹਨਾਂ ਨੂੰ ਬੰਦਾ ਕਾਬੂ ਕਰ ਲੈਂਦਾ ਹਲੇ ਮਾੜਾ ਮੋਟਾ, ਜਿਹੜੇ ਅੱਗੇ ਤੱਕ ਅਵਸਥਾ ਚ ਗਏ ਨੇ। ਪਰ ਮੋਹ ਛੱਡਣਾ ਬਹੁਤ ਔਖਾ, ਮੋਹ ਦੇ ਵਿੱਚ ਆ ਕੇ ਬੜੇ ਬੜੇ ਮਾਰੇ ਗਏ ਨੇ। ਠੀਕ ਆ ਆਪਾਂ ਕਿਸੇ ਦੀ ਨਿੰਦਾ ਨਹੀਂ ਕਰਦੇ, ਪਰ ਮੋਹ ਦੀ ਜਦੋਂ ਗੱਲ ਆ ਜਾਂਦੀ ਹੈ। ਸੋ ਜਦੋਂ ਰਾਮਚੰਦਰ ਜੀ ਗਏ ਨੇ, ਦਸ਼ਰਥ ਜੀ ਮਹਿਲਾਂ ਤੇ ਖੜੇ ਦੇਖਦੇ ਰਹੇ, 14 ਸਾਲ ਦਾ ਬਨਵਾਸ ਕੋਈ ਥੋੜਾ ਨਹੀਂ ਹੁੰਦਾ, ਪੁੱਤਰ ਦਾ ਵਿਛੋੜਾ। ਜਦੋਂ ਰਾਮਚੰਦਰ ਜੀ ਦਿਖਣੋਂ ਹਟ ਗਏ ਤਾਂ ਮਹਿਲਾਂ ਤੋਂ ਛਾਲ ਮਾਰ ਦਿੱਤੀ, ਸਰੀਰ ਤਿਆਗ ਦਿੱਤਾ। ਸੋ ਇਸੇ ਪ੍ਰਕਾਰ ਬਿਆਸ ਜੀ ਨੇ 2 ਵਾਰੀ ਫਾਹਾ ਲੈਣ ਦਾ ਯਤਨ ਕੀਤਾ, ਕਿਉਂਕਿ ਉਹਦਾ 100 ਪੁੱਤਰ ਮਰ ਗਿਆ ਸੀ। ਅਖੀਰ ਇਹ ਸਤਦਰਵ ਨਾਮ ਤੇ ਬਿਆਸ ਦਰਿਆ ਦੇ ਨਾਂ ਇਹਨਾਂ ਦੇ ਨਾਂ ਤੇ ਪਏ ਨੇ, ਸਤਲੁਜ ਬਾਅਦ ਚ ਬਣਿਆ, ਤੀਰ ਸਤਦਰਵ ਗ੍ਰੰਥ ਸੁਧਾਰਾ। ਇਹ ਜਿਹੜਾ ਸਤਦਰਵ ਹੈ, ਸਤਲੁਜ, ਸਤਦਰਵ ਦਾ ਅਰਥ ਹੈ 100 ਧਾਰਾਂ ਵਾਲਾ ਦਰਿਆ। ਜਦੋਂ ਇਹਦੇ ਵਿੱਚ ਆ ਕੇ ਵਿਆਹ ਜੀ ਨੇ ਛਾਲ ਮਾਰੀ ਆਪਣੇ ਬੱਚਿਆਂ ਦੇ ਮੂੰਹ ਵਿੱਚ ਆ ਕੇ ਕਿ ਮੈਂ ਮਰ ਜਾਵਾਂ, ਦਰਿਆ ਨੇ ਵਿਚਾਰ ਕੀਤੀ ਵੀ ਮੇਰੇ ਤੇ ਕਲੰਕ ਲੱਗ ਜਾਏਗਾ ਕਿ ਇਹਨੇ ਰਿਸ਼ੀ ਮੁਨੀ ਡਬੋ ਕੇ ਮਾਰਤਾ। ਸੌ ਧਾਰਾ ਹੋ ਕੇ ਦਰਿਆ ਵਗ ਪਿਆ, ਉਹ ਮਾਰਿਆ ਹੀ ਨਹੀਂ ਉਹਨੂੰ। ਫਿਰ ਆ ਕੇ ਇਹਨੇ ਬਿਆਸ ਦੇ ਕਿਨਾਰੇ ਦਰਿਆ ਤੇ ਫਾਹਾ ਲੈਣ ਦਾ ਯਤਨ ਕੀਤਾ, ਇੱਕ ਦਰਖਤ ਦੇ ਨਾਲ ਰੱਸਾ ਬੰਨ ਕੇ। ਉਹ ਬਿਆਸ ਨੇ ਐਸੀ ਛੱਲ ਮਾਰੀ ਕਿ ਉਹ ਸਾਰਾ ਕੁਝ ਹੀ ਤੋੜ ਦਿੱਤਾ, ਰੱਸਾ ਰੁੱਸਾ। ਇਹਦਾ ਨਾਂ ਸੀ ਬੇਫਾਸਾ, ਬੇਫਾਸ, ਫਾਹੀ ਨੂੰ ਤੋੜਨ ਵਾਲਾ। ਹੌਲੀ ਹੌਲੀ ਇਹ ਦਰਿਆ ਦਾ ਨਾਂ ਬਣ ਗਿਆ ਬਿਆਸ। ਵੈਸੇ ਤਾਂ ਓਰਿਜਿਨਲ ਨਾਂ ਹੌਲੀ ਹੌਲੀ ਆਪਣੇ ਆਪ ਹੀ ਮਿਟ ਜਾਵੇ। ਪੱਤੀ ਆਲਾ, ਆਲੇ ਦੀ ਪੱਤੀ, ਬਾਬੇ ਆਲੇ ਦੀ ਪੱਤੀ ਸੀ ਪਹਿਲਾਂ ਆਪਣਾ ਸ਼ਹਿਰ, ਹੌਲੀ ਹੌਲੀ ਪਟਿਆਲਾ ਬਣ ਗਿਆ। ਇਸੇ ਤਰ੍ਹਾਂ ਹੀ ਹੈ ਗੁਰ ਕੀਰਤਪੁਰ ਸਾਹਿਬ ਨਾਮ ਰੱਖਿਆ ਬਾਬਾ ਗੁਰਦਿੱਤਾ ਜੀ ਨੇ, ਇਹਦਾ ਵਸਾਇਆ ਵੀ ਉਹਨਾਂ ਨੇ ਹੈ, ਪਰ ਹੌਲੀ ਹੌਲੀ ਕੀਰਤਪੁਰ ਸਾਹਿਬ ਬਣ ਗਿਆ। ਉਹ ਅੱਧਾ ਕੁ ਨੌਂ ਜਿਹਾ ਵਿੱਚੋਂ ਕੱਟ ਦਿੰਦੇ ਨੇ ਵੀ ਕੀਰਤਪੁਰ ਸਾਹਿਬ ਠੀਕ ਹੈ। ਕਿਹਦੀ ਕੀਰਤ? ਗੁਰ ਕੀਰਤ, ਗੁਰੂ ਦੀ ਕੀਰਤ ਕਰਨੀ ਹੈ। ਇਸੇ ਪ੍ਰਕਾਰ ਹੀ ਇਹ ਜਿਹੜਾ ਮੋਹ ਹੈ ਇਹ ਬੜਿਆਂ ਬੜਿਆਂ ਬੰਦਿਆਂ ਨੂੰ ਲੈ ਡੁੱਬਦਾ। ਬੜੇ ਬੜੇ ਬੰਦੇ ਮੋਹ ਚ ਆ ਕੇ, ਇਬਰਾਹੀਮ ਨੂੰ ਜਦੋਂ ਅੱਲਾ ਨੇ ਕਿਹਾ ਕਿ ਆਪਣੇ ਪੁੱਤਰ ਦੀ ਕੁਰਬਾਨੀ ਦੇ, ਮਨ ਕੰਬ ਗਿਆ ਉਹਦਾ। ਤਾਂ ਉਸ ਵਕਤ ਹੱਥ ਵਿੱਚ ਛੁਰੀ ਲਈ, ਅੱਖਾਂ ਤੇ ਪੱਟੀ ਬੰਨ ਲਈ, ਕਹਿੰਦੇ ਚਲੋ ਜੀ ਆਪਾਂ ਆ ਜਿਹੜਾ ਹੁੰਦਾ ਲੇਲਾ ਜਿਹਾ ਇਹਦੀ ਉਹ ਕੁਰਬਾਨੀ ਦੇਣੇ, ਭੇਡ ਦੇ ਲੇਲੇ ਦੀ, ਬੱਚੇ ਨੂੰ ਕਾਹਨੂੰ ਮਾਰਨਾ। ਕਹਿੰਦੇ ਬੱਚਾ ਤਾਂ ਮੈਂ ਮਾਰ ਵੀ ਨਹੀਂ ਸਕਦਾ, ਬੜਾ ਔਖਾ, ਕਿਉਂਕਿ ਇੱਕੋ ਇੱਕ ਪੁੱਤਰ ਸੀ, ਮੈਂ ਉਹਨੂੰ ਕਿੱਦਾਂ ਮਾਰ ਦਿਆਂ, ਬਹੁਤ ਔਖਾ। ਫਿਰ ਉਹ ਲੇਲੇ ਦੇ ਗਰਦਨ ਦੇ ਉੱਤੇ ਛੁਰੀ ਜੀ ਚਲਾਈ, ਢਾਈ ਕੁ ਛੁਰੀਆਂ ਚੱਲੀਆਂ, ਜਦੋਂ ਹੱਥ ਚੋਂ ਛੁਰੀ ਡਿੱਗ ਪਈ, ਛੁਰੀ ਡਿੱਗਣ ਕਰਕੇ ਪ੍ਰਵਾਨ ਨਹੀਂ ਹੋਈ ਗੱਲ, ਚਲੋ ਜੀ ਪ੍ਰਵਾਨ ਹੋ ਗਈ, ਪ੍ਰਵਾਨ ਹੋ ਗਈ ਕਰਕੇ ਉੱਥੋਂ ਢਾਈ ਕਲਮਾਂ ਇਹਨਾਂ ਦੀਆਂ ਬਣੀਆਂ, ਜਦੋਂ ਬੱਕਰਾ ਆਦਿਕ ਵੱਢਦੇ ਨੇ ਉਦੋਂ ਪੜ੍ਹਦੇ ਨੇ। ਇਸ ਕਰਕੇ ਮੋਹ ਦੀਆਂ ਜੇ ਗੱਲਾਂ ਲੈ ਲਈਏ ਤਾਂ ਬੜੇ ਬੜੇ ਬੰਦੇ ਮੋਹ ਨੇ ਮਾਰ ਲਏ, ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਮੋਹ ਵਿੱਚ ਆ ਕੇ ਇਹ ਨਹੀਂ ਕਿਹਾ ਕਿ ਸ੍ਰੀ ਚੰਦ ਚੱਲ ਗੱਦੀ ਤੂੰ ਲੈ ਲੈ, ਤੂੰ ਮੇਰਾ ਪੁੱਤਰ ਹੈ। ਮਹਾਰਾਜ ਕਹਿੰਦੇ ਸੇਵਕ ਦੀ ਗੱਦੀ ਹੈ, ਸੇਵਕ ਨੂੰ ਹੀ ਮਿਲੇਗੀ। ਇਸੇ ਪ੍ਰਕਾਰ ਦਸਵੇਂ ਪਾਤਸ਼ਾਹ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਮਹਾਰਾਜ ਨੇ ਜਗਾਰੇ ਛੱਡੇ ਨੇ, ਕੋਈ ਮੋਹ ਨਹੀਂ ਕੀਤਾ। ਬੜੀਆਂ ਸਾਖੀਆਂ ਨੇ ਆਪਣੇ ਪਾਸ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਅਣਗਿਣਤ ਹੀ ਗੁਰਮੁਖ ਪਿਆਰੇ ਜਿਹੜੇ ਨੇ ਉਹਨਾਂ ਦੇ ਅੰਦਰ ਸੂਰਜ ਵਾਂਗੂ ਜਦੋਂ ਬ੍ਰਹਮ ਗਿਆਨ ਪ੍ਰਕਾਸ਼ਮਾਨ ਹੁੰਦਾ ਹੈ ਤਾਂ ਮੋਹ ਨੂੰ ਖਤਮ ਕਰ ਲੈਂਦੇ ਨੇ। ਜਿਵੇਂ ਨਰਮੋਹ ਰਾਜਾ ਹੋਇਆ ਇੱਕ, ਉਹਦਾ ਪੁੱਤਰ ਸ਼ਿਕਾਰ ਖੇਡਣ ਗਿਆ ਜਦੋਂ ਜੰਗਲ ਦੇ ਵਿੱਚ, ਤਾਂ ਇੱਕ ਰਿਸ਼ੀ ਮੁਨੀ ਦੇ ਕੋਲ ਜਦੋਂ ਜਾ ਕੇ ਖੜਿਆ, ਕਹਿੰਦੇ ਕੀ ਨਾਮ ਹੈ ਤੇਰਾ? ਮੇਰਾ ਫਲਾਨਾ ਨਾਮ। ਤੇਰੇ ਪਿਤਾ ਦਾ ਨਾਮ? ਕਹਿੰਦੇ ਨਰਮੋਹ, ਰਾਜਾ ਨਰਮੋਹ ਦਾ ਪੁੱਤਰ। ਹਾਂ, ਕਹਿੰਦੇ ਵਾਕਈ ਰਾਜਾ ਨਰਮੋਹ ਆ ਕਿ ਵੈਸੇ ਹੀ ਨਾਮ ਰੱਖਿਆ? ਕਹਿੰਦੇ ਪਰਖ ਕੇ ਦੇਖਦਾ ਮੈਂ। ਕਹਿੰਦੇ ਪਰਖ ਲਓ। ਉੱਥੇ ਜਿਹੜੇ ਇਹਨਾਂ ਨੇ ਹਿਰਨ ਮਾਰੇ ਸੀਗੇ, ਰਾਜੇ ਦੇ ਕੱਪੜੇ ਲਹਾ ਕੇ, ਉਹ ਬੱਚੇ ਦੇ ਵੱਡੀ ਉਮਰ ਦਾ ਹੀ ਸੀ ਰਾਜਕੁਮਾਰ, ਕੱਪੜਿਆਂ ਨੂੰ ਖੂਨ ਲਾ ਕੇ ਰਿਸ਼ੀ ਆਪ ਹੀ ਰਾਜੇ ਦੇ ਮਹਿਲਾਂ ਚ ਗਿਆ। ਪਹਿਲਾਂ ਜਾ ਕੇ ਇੱਕ ਗੋਲੀ ਨੂੰ ਮਿਲਿਆ, ਕਹਿੰਦਾ ਬੜਾ ਮਾੜਾ ਹੋਇਆ, ਰਾਜਕੁਮਾਰ ਮਰ ਗਿਆ। ਗੋਲੀ ਕਹਿੰਦੀ ਇਹ ਤਾਂ ਆਉਣੀ ਜਾਣੀ ਖੇਡ ਹੈ, ਬੰਦੇ ਆਉਂਦੇ ਨੇ ਜਾਂਦੇ ਨੇ, ਇਹ ਕੋਈ ਖਾਸ ਗੱਲ ਨਹੀਂ ਹੈ, ਉਹਦੇ ਤੇ ਕੋਈ ਅਸਰ। ਉਹ ਕਹਿੰਦਾ ਜਦ ਇੱਥੇ ਦੀਆਂ ਗੋਲੀਆਂ ਤੇ ਕੋਈ ਅਸਰ ਨਹੀਂ। ਅੱਗੇ ਜਾ ਕੇ ਫਿਰ ਉਸ ਰਾਜਕੁਮਾਰ ਦੀ ਰਾਣੀ ਨੂੰ ਮਿਲਿਆ, ਕਹਿੰਦਾ ਬੜਾ ਮਾੜਾ ਹੋਇਆ, ਖ਼ਬਰ ਸੁਣਾਉਣੀ ਤਾਂ ਨਹੀਂ ਸੀ ਪਰ ਸੁਣਾਉਣੀ ਪੈ ਰਹੀ ਹੈ ਕਿ ਰਾਜਕੁਮਾਰ ਮਰ ਗਿਆ। ਆਹ ਦੇਖੋ ਜਾਨਵਰਾਂ ਨੇ ਖਾ ਲਿਆ, ਕੱਪੜੇ ਮਿਲੇ। ਉਹ ਵੀ ਕਹਿੰਦੀ ਇਹ ਵੀ ਆਉਣੀ ਜਾਣੀ ਖੇਡ ਹੈ। ਬੜਾ ਹੈਰਾਨ ਹੋਇਆ। ਫਿਰ ਉਹਦੀ ਮਾਤਾ ਨੂੰ ਮਿਲਿਆ ਜਾ ਕੇ, ਕਹਿੰਦਾ ਰਾਜਕੁਮਾਰ ਮਰ ਗਿਆ। ਕਹਿੰਦੀ ਇਹ ਤਾਂ ਜਿਵੇਂ ਪੰਛੀ ਦਰਖਤ ਤੇ ਇਕੱਠੇ ਹੁੰਦੇ ਨੇ, ਇਉਂ ਹੀ ਆਪਾਂ ਇਕੱਠੇ ਹੁੰਦੇ ਹਾਂ, ਸਵੇਰ ਹੁੰਦਿਆਂ ਪੰਛੀ ਉੱਡ ਜਾਂਦੇ ਨੇ। ਫਿਰ ਜੇ ਕੋਈ ਰਾਜੇ ਨੂੰ ਪੁੱਛਿਆ ਜਾ ਕੇ ਤੇਰਾ ਪੁੱਤਰ ਮਰ ਗਿਆ, ਰਾਜਾ ਬੋਲ ਰਾਮ ਰਾਮ ਹਰੀ ਹਰੀ ਬੋਲ, ਕਿਉਂ? ਕਹਿੰਦੇ ਤੇਰਾ ਪੁੱਤਰ ਮਰ ਗਿਆ। ਕਹਿੰਦੇ ਇਹ ਤਾਂ ਇੱਕ ਦਿਨ ਮੈਂ ਵੀ ਜਾਣਾ, ਤੂੰ ਵੀ ਜਾਣਾ, ਇਹ ਚ ਕੋਈ ਖਾਸ ਗੱਲ ਨਹੀਂ। ਕਹਿੰਦੇ ਇਹ ਤਾਂ ਸਾਰਾ ਟੱਬਰ ਹੀ ਨਰਮੋਹੀਆਂ ਦਾ, ਰਾਜਾ ਚੰਗਾ ਨਰਮੋਹ ਨਾਮ ਰੱਖਿਆ ਇਹਨੇ, ਫਿਰ ਕਹਿੰਦਾ ਚਲੋ ਉਸ ਰਾਜਕੁਮਾਰ ਦੀ ਪਰਖ ਲੈਂਦੇ ਜਾ ਕੇ। ਰਾਜਕੁਮਾਰ ਨੂੰ ਜਾ ਕੇ ਰਿਸ਼ੀ ਕਹਿਣ ਲੱਗਿਆ ਜਦੋਂ ਤੂੰ ਇੱਧਰ ਨੂੰ ਆਇਆ ਨਾ ਮਗਰੋਂ ਇੱਕ ਗੁਆਂਢੀ ਰਾਜੇ ਨੇ ਹਮਲਾ ਕਰਤਾ, ਉਹਨੇ ਤੇਰਾ ਪਿਤਾ ਮਾਰਤਾ, ਤੇਰੀ ਮਾਤਾ ਮਾਰਤੀ, ਸਾਰਾ ਟੱਬਰ ਮਾਰਤਾ, ਲੁੱਟ ਲਿਆ ਸਭ ਕੁਛ। ਉਹ ਰਾਜਕੁਮਾਰ ਕਹਿੰਦਾ ਤਾਂਹੀਓ ਤਾਂ ਮੈਂ ਪਹਿਲਾਂ ਹੀ ਇੱਧਰ ਆ ਗਿਆ ਤੇ ਮੈਨੂੰ ਇੰਨਾ ਮੋਹ ਨਹੀਂ ਹੈ ਉਹਨਾਂ ਦਾ, ਜੇ ਉਹ ਮਰ ਜਾਣਗੇ ਤਾਂ ਉਹ ਪਰਮੇਸ਼ਰ ਦੇ ਹੁਕਮ ਵਿੱਚ ਜੀਵ ਜਾਂਦਾ, ਪਰਮੇਸ਼ਰ ਦੇ ਹੁਕਮ ਵਿੱਚ ਆਉਂਦਾ। ਰਾਜੇ ਨੂੰ ਧੰਨ ਧੰਨ ਕਹਿਣ ਲੱਗ ਗਿਆ ਰਿਸ਼ੀ, ਕਹਿੰਦਾ ਧੰਨ ਹੈ ਧੰਨ ਹੈ, ਤੁਹਾਡਾ ਟੱਬਰ ਹੈ ਇੰਨਾ ਨਿਰਮੋਹ, ਤੁਹਾਡੇ ਮਨ ਦੇ ਅੰਦਰ ਮੋਹ ਹੈ ਹੀ ਨਹੀਂ। ਉਹ ਕਹਿੰਦਾ ਅਸੀਂ ਰਹਿੰਦੇ ਪਰਮੇਸ਼ਰ ਦੇ ਹੁਕਮ ਵਿੱਚ ਆ, ਮੋਹ ਕੀ ਕਰਨਾ, ਜਦੋਂ ਜੀ ਨੇ ਜਾਣਾ ਉਦੋਂ ਜਾਣਾ ਹੀ ਹੈ, ਐਵੇਂ ਰੋਣ ਦਾ ਕੀ ਲਾਭ ਹੈ। ਫਿਰ ਇਸ ਕਰਕੇ ਉਹਨੂੰ ਬੜੇ ਸੋਹਣੇ ਵਰ ਦੇ ਦਿੱਤੇ, ਅਸੰਖ ਮੋਨ ਲਿਵ ਲਾਏ ਤਾਰ, ਅਣਗਿਣਤ ਹੀ ਮੋਨੀ ਪੁਰਸ਼ ਤਾਰ ਲਾ ਕੇ, ਲਿਵ ਲਾ ਕੇ ਤੇਲ ਧਾਰਾ ਵੱਤ ਸਮਾਧੀ ਲਾ ਕੇ ਮੋਨ ਧਾਰ ਕੇ ਬੈਠੇ ਰਹਿੰਦੇ ਨੇ, ਕਿਸੇ ਨਾਲ ਗੱਲ ਨਹੀਂ ਕਰਦੇ। ਕਿੰਨਾ ਹੀ ਚਿਰ ਹੋ ਜਾਂਦਾ ਉਹਨਾਂ ਨੂੰ ਬੋਲਿਆਂ ਨੂੰ, ਪਹਾੜਾਂ ਵਿੱਚ ਜਿਹੜੇ ਬੈਠੇ ਨੇ, ਬਰਫਾਂ ਦੇ ਵਿੱਚ, ਗੁਫਾਵਾਂ ਦੇ ਵਿੱਚ, ਹਜ਼ਾਰਾਂ ਸਾਲ ਦੀ ਉਮਰ ਲੰਬੀ ਹੈ ਉਹਨਾਂ ਦੀ, ਬੈਠੇ ਨੇ ਬਸ, ਕਿਸੇ ਨਾਲ ਕਦੇ ਬੋਲਦੇ ਹੀ ਨਹੀਂ, ਉਹ ਆਪਣੀਆਂ ਸਮਾਧੀਆਂ ਲਾ ਕੇ ਉੱਥੇ ਬੈਠੇ ਨੇ। ਇੱਕ ਦੋ ਐਸੀਆਂ ਘਟਨਾਵਾਂ ਆਪਣੇ ਸਾਹਮਣੇ ਆਈਆਂ ਸਾਡੇ ਦੇਖਣ ਵਿੱਚ ਪਹਾੜਾਂ ਦੇ ਵਿੱਚ। ਸੋ ਜਿਵੇਂ ਦੋ ਨਿਹੰਗ ਸਿੰਘ, ਸੁਰ ਸਿੰਘ ਪਿੰਡ ਦੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ 'ਚ ਪੈਂਦਾ ਸੁਰ ਸਿੰਘ ਪਿੰਡ, ਜਿੱਥੇ ਬਾਬਾ ਬਿਧੀ ਚੰਜ ਦਾ ਦਲ ਸਾਰਾ ਰਹਿੰਦਾ, ਉਹ ਦੋ ਸਿੰਘ ਇੱਕ ਵਾਰ ਗਏ ਸੀ ਹਿਸਰੀ ਹੇਮਕੁੰਡ ਸਾਹਿਬ। ਕਹਿੰਦੇ ਚਲੋ ਆਪਾਂ ਉੱਪਰ ਗੁਫਾ ਦੇ ਦਰਸ਼ਨ ਕਰਕੇ ਆਉਂਦੇ ਹਾਂ। ਫੌਜਾਂ ਜਦੋਂ ਅਰਦਾਸ ਕਰ ਲੈਣ ਫਿਰ ਨਹੀਂ ਪਿੱਛੇ ਹਟਦੀਆਂ। ਅਰਦਾਸ ਕਰ ਲਈ, ਵਾਹਿਗੁਰੂ ਵਾਹਿਗੁਰੂ ਕਰਦੇ ਉੱਪਰ ਚੜ੍ਹ ਗਏ, ਗਾਹਾਂ ਰਸਤਾ ਭੁੱਲ ਗਏ। ਉਹ ਰਸਤਾ ਭੁੱਲ ਕੇ ਹੋਰ ਹੀ ਰਸਤੇ ਕਿਤੇ ਹੋਰ ਹੀ ਪਾਸੇ ਚਲੇ ਗਏ, ਬਰਫ਼ ਹੀ ਬਰਫ਼, ਬਰਫ਼ ਹੀ ਬਰਫ਼। ਸ਼ਾਮ ਦਾ ਸਮਾਂ ਹੋ ਗਿਆ, ਕਹਿੰਦੇ ਹੁਣ ਕਿੱਧਰ ਨੂੰ ਜਾਈਏ। ਇੱਕ ਉੱਥੇ ਗੁਫਾ ਦੇਖੀ, ਉਹ ਗੁਫਾ 'ਚ ਵੜ ਕੇ ਬੈਠ ਗਏ, ਰਾਤ ਕੱਟਣੀ ਪੈਣੀ ਹੈ, ਸ਼ੇਰ ਬਘੇਰੇ ਆ ਜਾਣੇ ਆ। ਤਾਂ ਉਸ ਵਕਤ ਉਸ ਗੁਫਾ ਦੇ ਅੰਦਰ ਦੇਖਿਆ ਕਿ ਕੋਈ ਬੈਠਾ ਹੈ, ਬੜਾ ਬਿਰਧ ਸਰੀਰ, ਭਿੱਫਣਾਂ ਲਮਕਦੀਆਂ ਨੇ, ਚਿੱਟੇ ਵਾਲ, ਸਮਾਧੀ ਲੱਗੀ ਹੋਈ ਹੈ। ਬੈਠੇ ਬੈਠੇ ਉਹ ਮਹਾਤਮਾ ਨੇ ਭਿੱਫਣਾਂ ਤਾਂ ਨੂੰ ਚੱਕੀਆਂ, ਅੱਖਾਂ ਖੋਲੀਆਂ, ਕਹਿੰਦੇ ਬੱਚਾ ਤੁਸੀਂ ਇੱਥੇ ਕਿੱਥੇ? ਕਹਿੰਦੇ ਅਸੀਂ ਤਾਂ ਜੀ ਬਸ ਦਰਸ਼ਨ ਕਰਨ ਆਏ ਸੀ ਗੁਫਾ ਦੇ, ਤੇ ਅਸੀਂ ਭਟਕ ਗਏ, ਰਸਤਾ ਹੁਣ ਹਨੇਰਾ ਹੋ ਗਿਆ। ਕਹਿੰਦੇ ਇੱਥੇ ਤਾਂ ਬਈ ਸ਼ੇਰ ਆਉਂਦਾ, ਸ਼ੇਰ ਨਹੀਂ ਛੱਡੇਗਾ ਤੁਹਾਨੂੰ, ਸ਼ੇਰ ਖਾ ਜਾਂਦਾ। ਕਹਿੰਦੇ ਫੇਰ ਹੁਣ? ਕਹਿੰਦੇ ਨਾਲੇ ਗੁਫਾ ਦੇ ਦਰਸ਼ਨ ਦਾ ਜਦੋਂ ਹੁਕਮ ਹੀ ਨਹੀਂ, ਤੁਹਾਨੂੰ ਕਿਉਂ ਜਿੱਦ ਕਰਦੇ ਹੁੰਦੇ ਆ, ਥੱਲੇ ਦਰਸ਼ਨ ਕਰਿਆ ਕਰੋ। ਕਹਿੰਦੇ ਤੁਹਾਡਾ ਪਿੰਡ ਕਿਹੜਾ? ਕਹਿੰਦੇ ਸਾਡਾ ਪਿੰਡ ਜੀ ਸੁਰ ਸਿੰਘ ਹੈ। ਕਹਿੰਦੇ ਮੈਂ ਸੁਰ ਸਿੰਘ ਤਾਂ ਨਹੀਂ ਮੈਂ ਜਾਣਦਾ, ਹੋਰ ਕੋਈ ਨਾਂ ਦੱਸੋ। ਕਹਿੰਦੇ ਜੀ ਅੰਮ੍ਰਿਤਸਰ ਸਾਹਿਬ। ਕਹਿੰਦੇ ਉਹ ਵੀ ਨਹੀਂ ਮੈਂ ਜਾਣਦਾ। ਕਹਿੰਦੇ ਹੋਰ ਕੋਈ ਨਾਂ ਲਓ, ਪੁਰਾਣਾ ਨਾਂ। ਕਹਿੰਦੇ ਤੁੰਗ ਪਿੰਡ। ਕਹਿੰਦੇ ਹਾਂ, ਤੁੰਗ ਪਿੰਡ ਦਾ ਮੈਂ ਜਾਣਦਾ। ਜਦ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਤੁੰਗ ਪਿੰਡ ਦੇ ਨੇੜੇ ਰਾਮਦਾਸ ਚੱਕ ਵਸਾਇਆ, ਜਦ ਪੰਜਵੇਂ ਪਾਤਸ਼ਾਹ ਵੇਲੇ ਉਹ ਤੁੰਗ ਪਿੰਡ ਬੀਬੀ ਮੰਗਣ ਗਈ ਸੀ ਰਜਨੀ, ਉਦੋਂ ਦਾ ਮੈਂ ਜਾਣਦਾ ਸਾਰਾ। ਕਹਿੰਦੇ ਅੱਛਾ, ਬੜਾ ਪੁਰਾਣਾ ਮਹਾਤਮਾ ਬੈਠਾ। ਕਹਿਣ ਲੱਗੇ ਬਈ ਇਉਂ ਕਰੋ ਫਿਰ, ਮੈਨੂੰ ਤਾਂ ਹੁਣ ਤੁਹਾਡੇ ਪਿੰਡ ਦਾ ਪਤਾ ਨਹੀਂ, ਤੁਸੀਂ ਆਪਣੇ ਪਿੰਡ ਦਾ ਧਿਆਨ ਕਰੋ, ਅੱਖਾਂ ਬੰਦ ਕਰਕੇ ਜਿੱਥੇ ਦਾ ਮਰਜ਼ੀ ਕਰ ਲਓ। ਉਹ ਕਹਿੰਦੇ ਅਸੀਂ ਆਪਣੇ ਪਿੰਡ 'ਤੇ ਜਿਹੜੇ ਬੱਸ ਰੁਕਦੀ ਜਾ ਕੇ ਬਾਰ ਬਾਰ ਸੜਕ 'ਤੇ ਉਹਦਾ ਧਿਆਨ ਕਰ ਲਿਆ, ਸਤਿਨਾਮ ਵਾਹਿਗੁਰੂ ਕਹਾਇਆ ਉਹਨਾਂ ਤੋਂ। ਕਹਿੰਦੇ ਲੈ ਵੀ ਆਪਣੇ ਪਿੰਡ ਦਾ ਧਿਆਨ ਕਰਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ। ਬਸ ਇੰਨੀ ਆਵਾਜ਼ ਆਈ, ਕਹਿੰਦੇ ਖੋਲੋ ਅੱਖਾਂ, ਅੱਖਾਂ ਖੋਲੋ। ਮੈਂ ਮੁੜ ਕੇ ਕਹਿੰਦਾ ਜਦ ਦੇਖਿਆ ਅਸੀਂ ਸੁਰ ਸਿੰਘ ਦੇ ਅੱਡੇ 'ਤੇ ਖੜੇ ਹਾਂ, ਜਿੱਥੇ ਦਾ ਧਿਆਨ ਸੁਰਤੀ ਦੀ ਸਵਾਰੀ ਨਾਲ ਹੀ ਮਹਾਤਮਾ ਨੇ ਉਹਨਾਂ ਨੂੰ ਉੱਥੇ ਭੇਜ ਦਿੱਤਾ। ਸੋ ਇਸ ਕਰਕੇ ਕਈ ਤਾਂ ਇੰਨੀ ਸਮਾਧੀ ਲਾ ਕੇ ਤੇਲ ਧਾਰਾ ਵੱਤ ਬੈਠ ਜਾਂਦੇ ਨੇ ਕਿ ਸਾਰੀ ਜ਼ਿੰਦਗੀ ਬੋਲਣ ਦਾ ਨਾਮ ਹੀ ਨਹੀਂ ਲੈਂਦੇ। ਇੱਕ ਤਾਂ ਇਹ ਸਮਾਧੀ ਹੋ ਗਈ। ਇੱਕ ਗੁੰਗ ਮੌਨ ਹੈ, ਬਚਪਨ ਤੋਂ ਗੁੰਗਾ ਹੈ, ਉਹ ਤਾਂ ਬੋਲਦਾ ਹੀ ਨਹੀਂ। ਇੱਕ ਦੇ ਕੋਈ ਸੱਟ ਵਗੈਰਾ ਲੱਗ ਗਈ, ਉਹ ਵੀ ਗੁੰਗਾ ਹੋ ਜਾਂਦਾ, ਉਹ ਨਹੀਂ ਬੋਲਦਾ। ਇੱਕ ਜੜ ਮੌਨ ਹੈ, ਜੜ ਮੌਨ ਇਉਂ ਹੁੰਦਾ ਜਿਵੇਂ ਕਿਸੇ ਸਭਾ ਵਿੱਚ ਸਾਰੇ ਸਿਆਣੇ ਬੰਦੇ ਬੈਠੇ ਹੋਣ ਤੇ ਬੰਦਾ ਸਮਝੇ ਵੀ ਮੈਂ ਇੱਥੇ ਯੋਗ ਨਹੀਂ ਬੋਲਣ ਦੇ, ਉਹ ਚੁੱਪ ਕਰਕੇ ਸੁਣੀ ਜਾਂਦਾ ਹੈ। ਇਹਨੂੰ ਜੜ ਮੌਨ ਕਹਿੰਦੇ ਨੇ। ਉਹ ਕਹਿੰਦੇ ਜਿਵੇਂ ਬੋਲਿਆ ਨਾ ਫਿਰ ਇਹਨਾਂ ਨੂੰ ਪਤਾ ਲੱਗ ਜਾਏਗਾ ਇੰਨੀ ਅਕਲ ਦਾ ਹੀ ਮਾਲਕ ਹੈ, ਇਸ ਕਰਕੇ ਵਿਦਵਾਨਾਂ ਵਿੱਚ ਬਹਿ ਕੇ ਬੋਲਣਾ ਨਹੀਂ ਚਾਹੀਦਾ। ਉਹ ਜੜ ਮੌਨ ਹੀ ਧਾਰਨ ਕਰ ਲੈਂਦਾ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਤੀਜਾ ਜਿਹੜਾ ਹੁੰਦਾ ਮੌਨ ਉਹ ਕਾਸਟ ਮੌਨ ਹੈ। ਕਾਸਟ ਮੌਨ ਜਿਹੜਾ ਹੈ ਲੱਕੜ ਵਾਂਗੂ ਮੌਨੀ ਬਣ ਕੇ ਛਿਲੇ ਕੱਟਣੇ ਵੀ ਅਸੀਂ ਤਾਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ, ਬੋਲਦੇ ਨਹੀਂ, ਅੰਦਰ ਸੰਕਲਪਾਂ ਦੀਆਂ ਗੱਠਾਂ, ਅੰਦਰੋਂ ਜੀ ਕਰਦਾ ਬੋਲੀਏ ਪਰ ਬਾਹਰੋਂ ਮੌਨ ਰੱਖਿਆ ਹੋਇਆ। ਮੌਨੀ ਹੋਏ ਬੈਠਾ ਏਕਾਂਤੀ ਹਿਰਦਾ ਕਲਪਨ ਗਾਠਾ। ਹੁਣ ਇੱਕ ਚੌਥਾ ਓਰਿਜਨਲ ਮੌਨ ਹੈ ਜਿਹਨੂੰ ਕਹਿੰਦੇ ਨੇ ਗਿਆਨ ਮੌਨ। ਗਿਆਨ ਮੌਨ ਕੇਵਲ ਬ੍ਰਹਮ ਗਿਆਨੀ ਨੂੰ ਹੁੰਦਾ ਜਿਹਦੇ ਅੰਦਰੋਂ ਸੰਕਲਪ ਵਿਕਲਪ ਮਰ ਜਾਂਦੇ ਨੇ, ਜਿਹਦੇ ਅੰਦਰੋਂ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ, ਜਿਹੜਾ ਸੱਚਮੁੱਚ ਹੀ ਚੁੱਪ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ, ਆਪਣੇ ਆਨੰਦ ਵਿੱਚ ਲੀਨ ਹੋ ਜਾਂਦਾ, ਉਹਨੂੰ ਕਹਿੰਦੇ ਗਿਆਨ ਮੌਨ ਧਾਰਨ ਕਰ ਲਿਆ। ਸੋ ਇਸ ਤਰ੍ਹਾਂ ਗਿਆਨ ਮੌਨ ਨੂੰ ਧਾਰਨ ਕਰਕੇ ਬ੍ਰਹਮ ਗਿਆਨੀ ਆਪਣੇ ਆਨੰਦ ਵਿੱਚ ਲੀਨ ਹੋ ਕੇ ਬੈਠਾ ਰਹਿੰਦਾ, ਕਿਉਂਕਿ ਉਹਨੇ ਆਪਣੇ ਅੰਦਰੋਂ ਪੰਜਾਂ ਕੋਸ਼ਾਂ ਨੂੰ ਖਤਮ ਕਰ ਲਿਆ, ਹੰਗਤਾ ਮਮਤਾ ਸਾਰੀ ਮੁਕਾ ਲਈ, ਉਹਦੇ ਅੰਦਰੋਂ ਬੋਲਣਾ ਬੰਦ ਹੀ ਹੋ ਗਿਆ। ਬਾਬਾ ਬੋਲਣਾ ਕਿਆ ਕਹੀ ਹੈ ਜੈਸੇ ਰਾਮ ਨਾਮ ਰਵ ਰਹੀ ਹੈ। ਕਹਿੰਦੇ ਬਾਬਾ ਹੁਣ ਬੋਲੀਏ ਕੀ? ਕਹਿੰਦੇ ਬਾਬਾ ਕੁਛ ਬੋਲਦੇ ਨਹੀਂ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹੋ ਤੁਸੀਂ ਹੁਣ ਕੁਛ ਬੋਲਦੇ ਨਹੀਂ। ਕਹਿੰਦੇ ਬੋਲਣਾ ਕੀ? ਬੋਲਤ ਬੋਲਤ ਬਿਹੜਾ ਹੈ ਵਿਕਾਰ ਆ। ਕਹਿੰਦੇ ਬੋਲਦਿਆਂ ਬੋਲਦਿਆਂ ਬੰਦੇ ਅੰਦਰ ਵਿਕਾਰ ਵੱਧ ਜਾਂਦੇ ਨੇ, ਇਸ ਕਰਕੇ ਅਸੀਂ ਜਦੋਂ ਵੀ ਬੋਲਦੇ ਹਾਂ ਤੇ ਵਾਹਿਗੁਰੂ ਹੀ ਬੋਲਦੇ ਹਾਂ। ਵਾਹਿਗੁਰੂ ਕੁਦਰਤ ਕਵਣ ਕਹਾ ਵਿਚਾਰ। ਕਹਿੰਦੇ ਮੇਰੀ ਕੀ ਸ਼ਕਤੀ ਹੈ ਕਿ ਮੈਂ ਕੁਦਰਤ ਦੀ ਵਿਚਾਰ ਨੂੰ ਕਹਿ ਸਕਾਂ, ਉਸ ਅਕਾਲ ਪੁਰਖ ਦੀ ਵਿਚਾਰ ਨੂੰ ਕਹਿ ਸਕਾਂ? ਕਵਣ ਕੁਦਰਤ ਮੇਰੀ ਕੀ ਸ਼ਕਤੀ ਕਿ ਮੈਂ ਉਹਦੇ ਵਿਚਾਰ ਨੂੰ ਕਹਿ ਸਕਾਂ? ਕੁਦਰਤ ਵਿੱਚ ਵੀ ਕੀ ਸ਼ਕਤੀ ਹੈ ਕਿ ਉਹ ਅਕਾਲ ਪੁਰਖ ਦੀ ਕੁਦਰਤ ਵੀ ਉਹਦਾ ਕਥਨ ਕਰ ਸਕੇ? ਉਹਦੀ ਕੁਦਰਤ ਵੀ ਉਹਦਾ ਕਥਨ ਨਹੀਂ ਕਰ ਸਕਦੀ। ਉਹ ਵੀ ਕਹਿੰਦੀ ਮੈਂ ਨਹੀਂ ਜਾਣਦੀ ਉਹਦੇ ਬਾਰੇ। ਜਿੱਡਾ ਵੱਡਾ ਪਰਮੇਸ਼ਰ ਹੈ, ਕਿਸੇ ਦੇ ਵਿੱਚ ਕੀ ਸ਼ਕਤੀ ਹੈ? ਕੋਈ ਬੰਦਾ ਵੀ ਉਹਦੀ ਕੁਦਰਤ ਨੂੰ ਨਹੀਂ ਵਿਚਾਰ ਕਰਕੇ ਦੱਸ ਸਕਦਾ। ਜਿਹੜੇ ਵਿਚਾਰ ਕਰਦੇ ਨੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ। ਵਾਰਿਆ ਨਾ ਜਾਵਾ ਇੱਕ ਵਾਰ, ਇੱਕ ਵਾਰ ਵੀ ਇੱਕ ਰੋਮ ਵੀ ਮੈਂ ਉਹਦਾ ਕਥਨ ਨਹੀਂ ਕਰ ਸਕਦਾ। ਇੱਕ ਵਾਰ ਵੀ ਬਲਿਹਾਰ ਨਹੀਂ ਜਾ ਸਕਦਾ, ਪਰ ਲੱਖਾਂ ਵਾਰੀ ਬਲਿਹਾਰ ਜਾਈਏ ਉਸ ਵਾਹਿਗੁਰੂ ਤੋਂ ਕਥਨ ਨਹੀਂ ਕਰ ਸਕਦੇ ਉਹਦਾ। ਆਪਾਂ ਇੱਕ ਰੋਮ, ਉਹਦੇ ਇੱਕ ਰੋਮ ਦੇ ਵਿੱਚ ਹੀ ਕਰੋੜਾਂ ਖੰਡ ਬ੍ਰਹਿਮੰਡ ਨੇ, ਇਸ ਕਰਕੇ ਉਹਦਾ ਰੋਮ ਕਥਨ ਕਰਨਾ ਹੀ ਔਖਾ। ਕਹਿੰਦੇ ਮਹਾਰਾਜ ਫਿਰ ਪਰਮੇਸ਼ਰ ਪ੍ਰਸੰਨ ਕਿਵੇਂ ਹੁੰਦੇ ਨੇ? ਕਹਿੰਦੇ ਉਹ ਤਾਂ ਭਾਣੇ ਵਿੱਚ ਜਿਹੜਾ ਰਹੇ ਉਹਦੇ ਤੇ ਹੀ ਪ੍ਰਸੰਨ ਹੁੰਦੇ ਨੇ, ਜਿਹੜਾ ਉਹਦਾ ਆਗਿਆਕਾਰੀ ਪੁੱਤਰ ਬਣ ਜਾਵੇ। ਸੋ ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਗੁੱਜਰਵਾਲ ਪਿੰਡ ਪਹੁੰਚੇ, ਉੱਥੇ ਜਾ ਕੇ ਲਾਂਗਰੀ ਨੇ ਥੋੜਾ ਜਿਹਾ ਥਾਂ ਸਾਫ ਕੀਤਾ, ਥੋੜਾ ਥਾਂ ਪੱਟਿਆ ਵੀ ਇੱਥੇ ਚੁੱਲ੍ਹਾ ਬਣਾ ਲਈਏ, ਲੰਗਰ ਤਿਆਰ ਕਰਨਾ, ਉੱਥੋਂ ਹੱਡੀਆਂ ਨਿਕਲ ਆਈਆਂ, ਫਿਰ ਹੋਰ ਪੱਟਿਆ, ਫਿਰ ਹੋਰ ਹੱਡੀਆਂ ਨਿਕਲ ਆਈਆਂ। ਉਹ ਮਹਾਰਾਜ ਕੋਲ ਆ ਗਿਆ। ਮਹਾਰਾਜ ਇੰਨੀਆਂ ਹੱਡੀਆਂ ਨਿਕਲ ਆਈਆਂ, ਉਹ ਪਤਾ ਨਹੀਂ ਕੀ ਥਾਂ ਉੱਥੇ ਹੈ ਜਾਂ ਫਿਰ ਕਾਫੀ ਬੰਦੇ ਲਾ ਕੇ ਥਾਂ ਪੱਟਿਆ, ਸਾਰੀਆਂ ਹੱਡੀਆਂ ਟੁੱਟੀਆਂ ਹੋਈਆਂ ਕਿ ਥੱਲੇ ਇੱਕ ਰੰਗ ਸਾਬਤਾ ਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧੰਨ ਹੈ। ਕਹਿੰਦੇ ਮਹਾਰਾਜ ਇਹ ਕੀ ਗੱਲ, ਧੰਨ ਕੌਣ ਹੈ ਇਹ? ਕਹਿੰਦੇ ਭਾਈ ਕੋਈ ਸਮਾਂ ਸੀ ਹਜ਼ਾਰਾਂ ਸਾਲ ਪਹਿਲਾਂ ਧਰਤੀ ਤੇ ਕਾਲ ਪਿਆ ਸੀ, ਬਰਸਾਤ ਹੋ ਹੀ ਨਹੀਂ ਸੀ ਕਈ ਸਾਲ, ਦਾਣੇ ਮੁੱਕਦੇ ਧਰਤੀ ਤੋਂ, ਆਹ ਜਿਹੜੇ ਬੰਦੇ ਦਾ ਕਰੰਗ ਸਾਬਤ ਪਿਆ ਨਾ, ਇਹ ਬੜੀ ਸ਼ਕਤੀ ਵਾਲਾ ਕਰਾਮਾਤੀ ਬੰਦਾ ਸੀ। ਇਹ ਚਾਹੁੰਦਾ ਤਾਂ ਸਾਰੀ ਧਰਤੀ ਦਾ ਭੋਜਨ ਸ਼ਕਤੀ ਨਾਲ ਇਕੱਠਾ ਕਰ ਸਕਦਾ ਸੀ, ਇਹ ਚਾਹੁੰਦਾ ਤਾਂ ਸਵਾਦ ਲੈ ਸਕਦਾ ਸੀ। ਮੈਂ ਤਾਂ ਧੰਨ ਕਿਹਾ, ਧੰਨ ਹੈ ਬੰਦਾ ਇੰਨੀ ਸ਼ਕਤੀ ਦੇ ਹੁੰਦਿਆਂ ਇੰਨੀ ਸ਼ਕਤੀ ਦਿਖਾਈ ਨਹੀਂ, ਭਾਣਾ ਮੰਨਦਿਆਂ ਭੁੱਖਾ ਮਰ ਗਿਆ, ਸਰੀਰ ਛੱਡ ਗਿਆ ਹੈ, ਧੰਨ ਹੈ ਬੰਦਾ। ਇਹੋ ਜਿਹੇ ਬੰਦੇ ਅਜਰ ਅਵਸਥਾ ਨੂੰ ਜਰਨ ਵਾਲੇ ਧੰਨ ਨੇ, ਜਿਹੜੇ ਇਹ ਗੱਲ ਕਹਿ ਦਿੰਦੇ ਨੇ, ਜੋ ਤੁਦ ਭਾਵ ਹੈ ਸਾਈ ਭਲੀ ਕਾਰ। ਹੇ ਵਾਹਿਗੁਰੂ, ਜਿਹੜੀ ਤੈਨੂੰ ਕਾਰ, ਜਿਹੜੀ ਚੀਜ਼ ਭਾਉਂਦੀ, ਜਿਹੜਾ ਕੰਮ ਭਾਉਂਦਾ, ਜਿਹੜਾ ਕਰਮ ਪਾਉਂਦਾ ਉਹੀ ਚੰਗਾ। ਵੋ ਤੁਧ ਭਾਵੈ ਸਾਈ ਭਲੀ ਕਾਰ, ਸ਼ਿਵਜੀ ਪਾਰਵਤੀ ਤੁਰੇ ਜਾਣ, ਬੱਚਾ ਬਾਹਰ ਬੈਠਾ ਅੰਨਾ, ਬਾਕੀ ਬੱਚੇ ਨਹਾਉਂਦੇ ਨੇ ਦਰਿਆ ਵਿੱਚ। ਪਾਰਵਤੀ ਕਹਿੰਦੀ ਮਹਾਰਾਜ ਇਹਨੂੰ ਵੀ ਕਰ ਦਿਓ ਠੀਕ, ਇਹ ਵੀ ਨਹਾ ਲਵੇ ਵਿਚਾਰਾ, ਦੇਖੋ ਅੰਨਾ ਤੁਹਾਡੇ ਚ ਇੰਨੀ ਸ਼ਕਤੀ ਹੈ, ਇਹਨੂੰ ਠੀਕ ਕਰ ਦਿਓ। ਉਹ ਕਹਿੰਦੇ ਦੇਖ ਪਰਮੇਸ਼ਰ ਨੂੰ ਜੋ ਪਾਉਂਦਾ ਉਹੀ ਠੀਕ ਹੁੰਦਾ, ਰੱਬ ਨੇ ਇਹਨੂੰ ਠੀਕ ਹੀ ਅੰਨਾ ਬਣਾਇਆ। ਉਹ ਮੰਨੀ ਨੀ, ਕਹਿੰਦੇ ਚੰਗਾ ਪਾਣੀ ਲਿਆ, ਪਾਣੀ ਕਮੰਡਲ ਚ ਭਰ ਕੇ ਲਿਆਂਦਾ, ਰਾਮ ਰਾਮ ਕਹਿ ਕੇ ਛਿੱਟਾ ਮਾਰਿਆ, ਸੰਜਾਖਾ ਹੋ ਗਿਆ। ਉਹਨੇ ਉਸੇ ਟਾਈਮ ਦਰਿਆ ਛਾਲ ਮਾਰਤੀ, ਤਰਨ ਲੱਗ ਗਿਆ। ਉਹਨੇ ਇੱਕ ਬੱਚੇ ਦੀ ਗਰਦਨ ਪਕੜੀ, ਉਹ ਹਾਸੇ ਹਾਸੇ ਚ ਗਰਦਨ ਪਾਣੀ ਚ ਡਬੋਤੀ, ਬੱਚਾ ਮਰ ਗਿਆ। ਫਿਰ ਇੱਕ ਦੂਜੇ ਬੱਚੇ ਦੀ ਗਰਦਨ ਡਬੋਤੀ, ਤੀਜੇ ਦੀ ਡਬੋਤੀ, ਜਾਂ ਤਿੰਨ ਕੁ ਬੱਚੇ ਮਰੇ। ਪਾਰਵਤੀ ਆਪਣੇ ਮੂੰਹ ਨਾਲ ਹੀ ਕਹਿੰਦੀ ਮਹਾਰਾਜ ਇਹਨੂੰ ਤਾਂ ਅੰਨਾ ਹੀ ਕਰ ਦੋ, ਇਹ ਤਾਂ ਉਵੇਂ ਠੀਕ ਸੀਗਾ। ਕਹਿੰਦੇ ਕਿਉਂ? ਕਹਿੰਦੇ ਇਹ ਤਾਂ ਬੱਚੇ ਮਾਰਤੇ ਦੋ ਤਿੰਨ। ਕਹਿੰਦੇ ਮੈਂ ਤੈਨੂੰ ਪਹਿਲਾਂ ਕਿਹਾ ਸੀ ਕਿ ਰੱਬ ਜਿੱਥੇ ਰੱਖਦਾ ਬੰਦੇ ਨੂੰ ਉਹ ਗੱਲ ਠੀਕ ਹੀ ਹੁੰਦੀ ਆ, ਪਰਮਾਤਮਾ ਕਿਸੇ ਨੂੰ ਗਲਤ ਨਹੀਂ ਰੱਖਦਾ। ਆ ਕਈ ਬੰਦੇ ਨੇ ਇੰਨੀ ਦੁੱਖ ਤਕਲੀਫ ਚ ਹੁੰਦੇ ਨੇ, ਆਪਾਂ ਸੁਣ ਕੇ ਉਹਨਾਂ ਨੂੰ ਕਹਿੰਦੇ ਚਲੇ ਤਾਂ ਦੁੱਖ ਦੂਰ ਕਰ ਦਿੰਦੇ ਆ, ਉਹ ਕਈ ਵਾਰ ਦੇਖੇ ਉਲਟ ਸਾਡੇ ਹੀ ਗਲ ਪੈ ਜਾਂਦਾ ਕੰਮ, ਫਿਰ ਉਹ ਸਾਡੇ ਹੀ ਗਲ ਪੈ ਜਾਂਦੇ ਨੇ। ਚੰਗਾ ਦੁੱਖ ਤਕਲੀਫ ਦੂਰ ਕੀਤਾ ਇਹਦਾ, ਕਈ ਬੰਦਿਆਂ ਨਾਲ ਦੇਖਦੇ ਆ ਉਹ ਉਲਟੀ ਗੱਲ ਪੈ ਗਈ। ਫਿਰ ਹਰੇਕ ਨੂੰ ਇਹੀ ਆਖੇਦਾ ਭਾਈ ਤੇਰਾ ਹੀ ਕਰਮ ਹੈ, ਤੂੰ ਹੀ ਭੁਗਤ, ਵਾਹਿਗੁਰੂ ਵਾਹਿਗੁਰੂ ਕਰ, ਬਾਣੀ ਪੜਿਆ ਕਰ। ਕਰਮ ਆਪਾਂ ਕਿਸੇ ਦਾ ਕੱਟ ਨਹੀਂ ਸਕਦੇ, ਜੇ ਆਪਦੇ ਤੇ ਵਜਨ ਲੈ ਕੇ ਕਿਸੇ ਦਾ ਕਰਮ ਕੱਟ ਵੀ ਦਈਏ ਤਾਂ ਉਹ ਬੰਦਾ ਉਲਟ ਹੋ ਜਾਂਦਾ, ਤਕਲੀਫ ਦਿੰਦਾ ਆਪਾਂ ਨੂੰ। ਕਿਉਂਕਿ ਹਰੇਕ ਬੰਦੇ ਨੂੰ ਜੇ ਸੱਟ ਵੱਜੀ ਹੈ ਤਾਂ ਵੀ ਉਹਦੇ ਭਾਣੇ ਚ ਹੈ, ਬਿਮਾਰੀ ਲੱਗੀ ਹੋਈ ਹੈ ਤਾਂ ਵੀ ਉਹਦੇ ਭਾਣੇ ਵਿੱਚ ਹੈ, ਗਰੀਬੀ ਆਈ ਹੈ ਤਾਂ ਵੀ ਭਾਣੇ ਵਿੱਚ ਹੈ। ਹਰੇਕ ਸਜ਼ਾ ਹਰੇਕ ਭਾਣੇ ਵਿੱਚ ਜੇ ਮੰਨ ਲਈਏ, ਜੇ ਕਹਿ ਦਈਏ ਜੋ ਤੁਧ ਭਾਵੈ ਸਾਈ ਭਲੀ ਕਾਰ, ਜਿਹੜੀ ਤੈਨੂੰ ਭਾਉਂਦੀ ਹੈ ਕਾਰ ਉਹੀ ਭਲੀ ਹੈ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰਾਕਾਰ ਪਰਮੇਸ਼ਰ ਤੂੰ ਸਦਾ ਸਲਾਮਤ ਹੈ, ਇਸ ਤੈ ਪਿੱਛੇ ਵੀ। ਪਰ ਦੇਖਣ ਵਾਲੇ ਨੂੰ ਲੱਗਦਾ ਕਿ ਬੜਾ ਗਲਤ ਹੋ ਰਿਹਾ ਹੈ, ਇਸ ਕਰਕੇ ਮਹਾਰਾਜ ਕਹਿੰਦੇ ਅਕਾਲ ਪੁਰਖ ਦੇ ਭਾਣੇ ਅੰਦਰ ਆਈਏ, ਬੇਨਤੀਆਂ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਚੰਗਾ ਹੀ ਕਰਦੇ ਨੇ। ਜੇ ਗਰੀਬੀ ਆ ਗਈ ਉਹ ਵੀ ਬਹੁਤ ਚੰਗੀ ਗੱਲ ਹੈ, ਅਮੀਰੀ ਆ ਗਈ ਉਹ ਵੀ ਚੰਗਾ ਹੈ, ਜੋ ਵੀ ਆ ਗਿਆ ਸੋ ਭਲਾ ਹੀ ਭਲਾ ਹੈ। ਗਰੀਬੀ ਆ ਗਈ ਕੋਈ ਮਾੜੀ ਗੱਲ ਨਹੀਂ ਕਰਦਾ, ਗਰੀਬੀ ਆ ਗਈ ਤਾਂ ਨਾਮ ਜਪਣ ਲਾਉਂਦੀ ਹੈ, ਗਰੀਬੀ ਆ ਜੇ ਗੁਰੂ ਘਰ ਵੱਲ ਤੁਰਦਾ, ਜੇ ਅਮੀਰੀ ਆ ਜੇ ਗੁਰੂ ਘਰ ਤੋਂ ਪਿੱਛੇ ਨੂੰ ਹਟ ਜਾਂਦਾ। ਇਸੇ ਕਰਕੇ ਝਟਕਾ ਮਾਰਨਾ ਪੈਂਦਾ ਮਾੜਾ ਜਿਹਾ, ਮਹਾਰਾਜ ਕਹਿੰਦੇ ਸਾਨੂੰ ਵੀ, ਤਾਂ ਕਿ ਉਹ ਬੰਦੇ ਨੂੰ ਥੋੜਾ ਝਟਕਾ ਲਾਈਏ ਤਾਂ ਕਿ ਉਹ ਨਾਮ ਜਪਣ ਲੱਗ ਜਾਵੇ। ਐਸਾ ਮਹਾਰਾਜ ਨੇ ਆਪਾਂ ਨੂੰ ਉਪਦੇਸ਼ ਦਿੱਤਾ। ਜਪਜੀ ਸਾਹਿਬ ਦਾ ਪਾਠ ਤਾਂ ਆਪਾਂ ਰੋਜ਼ ਕਰਦੇ ਹਾਂ, ਕਈ ਸਾਲਾਂ ਤੋਂ ਕਰਦੇ ਹਾਂ, ਪਰ ਆਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਧਿਆਨ ਚ ਰੱਖਿਆ ਕਰੋ। ਇਹ ਤਤਕਾਲ ਕਮਾਉਣ ਵਾਲੀਆਂ ਪੰਗਤੀਆਂ ਨੇ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਵਾਹਿਗੁਰੂ। ਅਸੰਖ ਭਾਓ, ਪਹਿਲਾਂ ਤਾਂ ਆਪਾਂ ਵਿਚਾਰ ਕੀਤੀ ਸੀ ਅਣਗਿਣਤ ਪ੍ਰਕਾਰ ਦੇ ਜਪ ਨੇ, ਅਣਗਿਣਤ ਪ੍ਰਕਾਰ ਦੇ ਪ੍ਰੇਮ ਨੇ, ਪਰ ਅਸਲ ਵਿੱਚ ਅਸੰਖ ਨਾਮ ਹੈ ਕਿਹਦਾ? ਜਿਹੜਾ ਗਿਣਤੀਆਂ ਤੋਂ ਬਾਹਰ ਹੈ ਉਹਨੂੰ ਅਸੰਖ ਕਹਿੰਦੇ ਨੇ। ਅਸੰਖ ਬੇਅੰਤ, ਬੇਅੰਤ ਕੌਣ ਹੈ? ਵਾਹਿਗੁਰੂ। ਅਸੰਖ ਪਰਮੇਸ਼ਰ ਦਾ ਜਿਨ੍ਹਾਂ ਨੇ ਜਪ ਕੀਤਾ ਹੈ, ਅਸੰਖ ਪਰਮੇਸ਼ਰ ਨੇ ਗਿਣਤੀ ਤੋਂ ਬਾਹਰ ਜੋ ਅਕਾਲ ਪੁਰਖ ਹੈ ਭਾਉ, ਉਹਨਾਂ ਨੂੰ ਪ੍ਰੇਮ ਦਿੱਤਾ, ਬਹੁਤ ਪ੍ਰੇਮ ਕੀਤਾ, ਪ੍ਰਕਾਸ਼ ਦਿੱਤਾ,
ਅਣਗਿਣਤ ਵਾਹਿਗੁਰੂ ਦਾ ਜਾਪ ਕਰਨ ਨਾਲ ਅਣਗਿਣਤ ਪ੍ਰਕਾਰ ਦਾ ਹੀ ਪ੍ਰੇਮ ਮਿਲਿਆ, ਭਾਵਨਾ ਮਿਲੀ, ਉਹਨਾਂ ਨੂੰ ਹਰੇਕ ਪ੍ਰਕਾਰ ਦਾ ਪ੍ਰਕਾਸ਼ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ। ਅਸੰਖ ਪੂਜਾ, ਜਿਨ੍ਹਾਂ ਨੇ ਅਸੰਖ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰ ਲਿਆ, ਉਨ੍ਹਾਂ ਨੇ ਸਾਰੀਆਂ ਹੀ ਪੂਜਾ ਕਰ ਲਈਆਂ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਅਸੰਖ ਪਰਮੇਸ਼ਰ ਦਾ ਵਾਚਕ ਹੈ, ਇਸ ਕਰਕੇ ਜਿੱਥੇ ਅਸੰਖ ਅੱਖਰ ਆ ਜਾਂਦਾ ਉਥੇ ਪਰਮੇਸ਼ਰ ਦਾ ਹੀ ਨਾਮ ਆਉਂਦਾ। ਅਸੰਖ ਤਾਪ ਤਾਓ, ਜਿਨ੍ਹਾਂ ਨੇ ਅਸੰਖ ਪਰਮਾਤਮਾ ਦਾ ਜਾਪ ਕਰ ਲਿਆ, ਉਨ੍ਹਾਂ ਨੇ ਸਾਰੇ ਪ੍ਰਕਾਰ ਦੇ ਹੀ ਤਪ ਕਰ ਲਏ। ਤਾਓ ਤਪ ਤਾ ਲਏ ਉਨ੍ਹਾਂ ਨੇ ਸਾਰੇ ਪ੍ਰਕਾਰ ਦੇ। ਹੁਣ ਤਪ ਜਿਹੜੇ ਤਿੰਨ ਤਰ੍ਹਾਂ ਦੇ ਨੇ, ਤਿੰਨ ਪ੍ਰਕਾਰ ਦੇ ਤਪ ਵਿੱਚੋਂ ਇੱਕ ਤਪ ਆਪਾਂ ਹੁਣ ਕਰ ਰਹੇ ਹਾਂ। ਪਹਿਲਾ ਤਪ ਰਾਜਸੀ ਤਪ ਹੈ, ਆਪਣੇ ਇੰਦਰੀਆਂ ਦਾ ਦਮਨ ਕਰਨਾ।